ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਈ ਮੈਂ ਬਾਹੋਬਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਾਈ ਮੈਂ ਬਹੁਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਾਰਨ ਨਾ ਦੀ ਸਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਤਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਲੜੀਵਾਰ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ PTC ਦੇ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਕੋਲ ਤਿੰਨ ਗੁਰਸਿੱਖ ਬੈਠੇ ਸਨ, ਭਾਈ ਗੁਰਮੁਖ ਜੀ, ਭਾਈ ਕਲਿਆੜਾ ਜੀ, ਭਾਈ ਮੰਝ ਜੀ। ਔਰ ਸਤਿਗੁਰਾਂ ਦੇ ਨਾਲ ਗੁਰਮਤ ਵਿਚਾਰਾਂ ਹੋ ਰਹੀਆਂ ਸਨ। ਇੰਨੇ ਚਿਰ ਨੂੰ ਇੱਕ ਜਗਿਆਸੂ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬੜਾ ਭੁਲੇਖਾ ਜਿਹਾ ਪਿਆ ਹੈ, ਮੈਂ ਬੜਾ ਹੈਰਾਨਗੀ ਵਿੱਚ ਹਾਂ ਕਿ ਪਰਮਾਤਮਾ ਦੇ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ, ਕੋਈ ਕੁਝ ਆਖੀ ਜਾਂਦਾ ਹੈ, ਕੋਈ ਕੁਝ ਆਖੀ ਜਾਂਦਾ ਹੈ, ਪਰ ਆਪ ਕਿਰਪਾ ਕਰਕੇ ਉਸ ਪਿਆਰੇ ਪ੍ਰਭੂ ਪਰਮੇਸ਼ਰ ਦਾ ਮੈਨੂੰ ਸੰਦੇਸ਼ ਦੇਣਾ ਕਰੋ, ਮੈਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਸਤਿਗੁਰੂ ਜੀ ਜਗਿਆਸੂ ਤੋਂ ਇਹ ਵਿਚਾਰ ਸੁਣ ਕੇ ਚੁੱਪ ਕਰ ਗਏ। ਫਿਰ ਭਾਈ ਗੁਰਮੁਖ, ਭਾਈ ਕਲਿਆਣਾ ਅਤੇ ਭਾਈ ਮੰਝ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਜਗਿਆਸਾ ਲੈ ਕੇ ਆਇਆ ਹੈ, ਇਹਦੇ ਅੰਦਰ ਇੱਛਾ ਪ੍ਰਗਟ ਹੋਈ ਹੈ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ, ਆਪ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ ਜੀ। ਤਾਂ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ। ਅੱਜ ਕੱਲ੍ਹ ਕਈ ਪੜ੍ਹੇ ਲਿਖੇ ਲੋਕ ਇਹ ਗੱਲ ਕਹਿੰਦੇ ਨੇ ਕਿ ਵਿਦਵਾਨ ਕਥਾਵਾਚਕ ਰਾਗੀ ਢਾਡੀ ਵਾਰ ਵਾਰ ਸਾਨੂੰ ਇਹੀ ਗੱਲ ਕਹੀ ਜਾਂਦੇ ਨੇ, ਪ੍ਰਭੂ ਨੂੰ ਮਿਲਣ ਵਾਸਤੇ ਸ਼ਬਦ ਦਾ ਅਭਿਆਸ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ, ਪ੍ਰਭੂ ਨਾਲ ਮਿਲੋ। ਜਦਕਿ ਸਤਿਗੁਰਾਂ ਨੇ ਸਾਨੂੰ ਬਹੁਤ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਸਤਿਗੁਰਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਿਆਨ ਵਿਗਿਆਨ ਦੀ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਅੱਜ ਦੇ ਵਿਗਿਆਨੀ ਖੋਜ ਕਰ ਰਹੇ ਨੇ। ਸਤਿਗੁਰਾਂ ਨੇ 500 ਸਾਲ ਪਹਿਲਾਂ ਹੀ ਗੁਰਬਾਣੀ ਵਿੱਚ ਅੰਕਿਤ ਕਰ ਦਿੱਤਾ, ਪਰ ਅਸੀਂ ਸਿੱਖ ਲੋਕ ਇਹਦੀ ਖੋਜ ਕਿਉਂ ਨਹੀਂ ਕਰਦੇ? ਸੰਗਤ ਜੀ, ਇੱਕ ਤਾਂ ਇਹਦੇ ਵਾਸਤੇ ਬਹੁਤ ਜ਼ਿਆਦਾ पैसा चाहिदा है। और दूजी विचार यह है कि सतगुरां ने सानू गुरबाणी राही अंदर की खोज करन दा उपदेश दिता है। सतगुरु जी कहिंदे ने जिहड़ा अंदरों खोज करेगा उन्हूं सब कुछ प्राप्त होवेगा, पर जिहड़ा केवल बाहरी खोज करता है ना जी, उन्हूं अंदर दे बारे कोई ज्ञान नहीं। हां बाहरों वो विज्ञानी एक अद्धी धरती लभ लवेगा, चंद्रमा ते चले जावेगा, मंगल ते चले जावेगा, इस तो वध कुछ भी नहीं। पर जदों साड़ी सुरत शब्द नाल जुड़ गई, कपाट खुल गए, तो संगत जी फिर जो कुछ ब्रह्मांड विच असी लभदे फिरदे आ ना, वह सानू अंदरों लभेगा, वो सानू अंदरों ही सब कुछ दिसेगा। जिवें धन गुरु नानक देव जी ने सुल्तानपुर की पावन धरती ते संगत जी एक दिन हजूर ने जदों अंतर ध्यान होके वेख्या ना, ते सारी धरती सड़दी नजर आई। भाई गुरदास जी ने इहदी उगाही भरी है, बाबा देखा ध्यान धार जलती सब पृथ्वी दिसिया ही। गुरु नानक देव जी ने जदों ध्यान धार के वेख्या ते हजूर दे ध्यान विच सारी सृष्टि सड़दी होई नजर आई है। फिर सतगुरु जी ने विचारिया भी हुण ये सड़दी बलदी लुकाई दे उत्ते सो नाम रूपी जल का छट्टा भी देना चाहिदा है। ता आप जी ने भाई मरदाने बाले नू नाल लैके सतगुरु पातशाह जी ने चढ़िया सोधन धरत लुकाई, धरती दे लोकां दा सुधार करन वास्ते नाम रूपी जल दा छट्टा दे के शांति वरतौण वास्ते हजूर ने सुल्तानपुर दी पावन धरती तो चढ़ाई कीती। संगत जी जेड़ा गुरु शब्द नाल जुड़ करके अंदर चले जांदा है ना, उहनूं फिर अंदरों ही सब कुछ दिसदा है, बाहर लभण की लोड़ नहीं पैंदी। बाहर ढूंढण ते छूट परे, गुर घर ही माए दिखाया था, फिर वह बाहर लभण तो छुट जाते ने। गुरु कृपा करके उन्होंने शरीर घर के अंदरों ही सब कुछ विका देंदे। जदों बाबा फरीद जी नूं सोझी होई ते बाबा फरीद जी ने भी ये बचन कहे सन, जंगल जंगल क्या भवें वनकंडा मोड़ है, वसी रब हालिए जंगल क्या ढूंढे हैं। बाबा फरीद जी कहन लगे कि जंगलों के विच की लभदा फिरदा है, जो कुछ है वो तेरे अंदर है, तू अपने अंदरों खोज कर। संगत जी जेडे गुरु शब्द नाल जुड़ करके अंदरों खोज करते हैं, सतगुरां ने खोज की है, ताई हजूर ने जिक्र किया ना, पाताला पाताल लख आगासा आगास। धन गुरु अर्जन देव सच्चे पातशाह जी ने खोज की, हजूर कहते ने कि इतने परमाणु इतने जीव जंतु ने जिन्हां दी गिणती नहीं की जा सकती, विज्ञानी उत्तों तीकर पहुंच ही नहीं सकते। ਗਾਥਾ ਦੇ ਅੰਦਰ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ। ਇਸ ਕਰਕੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਗਿਆਸੂ ਆਇਆ ਹੈ, ਇਹਦਾ ਅੰਦਰ ਜਾਗਿਆ ਹੈ, ਪ੍ਰਭੂ ਨਾਲ ਮਿਲਣ ਦੀ ਇਹਦੇ ਅੰਦਰ ਲਾਲਸਾ ਹੈ, ਆਪ ਕਿਰਪਾ ਕਰਕੇ ਮਹਾਰਾਜ ਇਹਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ ਆਏ ਹੋਏ ਜਗਿਆਸੂ ਨੂੰ ਉਪਦੇਸ਼ ਦਿੰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ।
ਸੰਗਤ ਜੀ, ਜੈ ਸਰੀ ਰਾਗ ਦੇ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 723 ਸੁਭਾਏ ਮਾਨ
ਘਰ ਤੀਜਾ ਦੋ ਪਦੇ।
ਤੀਜੇ ਘਰ ਸੁਰਤਾਲ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨ ਦਾ ਹੁਕਮ ਹੈ, ਔਰ ਇਸ ਪਾਵਨ ਸ਼ਬਦ ਦੇ ਦੋ ਪਦ ਹਨ। ਸੰਗਤ ਜੀ, ਦੋ ਪੌੜੀਆਂ ਨੇ। ਜੈਸਰੀ ਰਾਗ ਜਿਹੜਾ ਹੈ ਇਹਦਾ ਗਾਇਨ ਕਰਨ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ, ਭਾਵ 3 ਵਜੇ ਤੋਂ ਲੈ ਕਰਕੇ 6 ਵਜੇ ਤੱਕ ਜੈਸਰੀ ਰਾਗ ਇਹ ਗਾਇਆ ਜਾਂਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਅਦੁੱਤੀ ਪਰਮਾਤਮਾ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ।
ਜਗਿਆਸੂ ਬੇਨਤੀ ਕਰਦਾ ਮਹਾਰਾਜ, ਦਿਓ ਸੰਦੇਸਰੋ, ਮਹਾਰਾਜ ਮੈਨੂੰ ਸੰਦੇਸ਼ ਦਿਓ, ਮੈਨੂੰ ਉਪਦੇਸ਼ ਬਖਸ਼ਿਸ਼ ਕਰੋ। ਕਹੀਓ ਪ੍ਰੇਯ ਕਹੀਓ, ਜੋ ਪਿਆਰਾ ਪਤੀ ਪ੍ਰਭੂ ਵਾਹਿਗੁਰੂ ਹੈ ਨਾ, ਉਹਦੇ ਬਾਰੇ ਮਹਾਰਾਜ ਮੈਨੂੰ ਆਪ ਕਿਰਪਾ ਕਰਕੇ ਦੱਸਣਾ ਕਰੋ।
ਬਿਸਮ ਭਾਈ ਮੈਂ ਬਾਹੁ ਬਿਦ ਸੁਨ ਤੇ।
ਸੱਚੇ ਪਾਤਸ਼ਾਹ ਜੀ, ਮੈਂ ਉਸ ਪਤੀ ਪਰਮਾਤਮਾ ਦੇ ਬਾਰੇ ਬਹੁਤ ਤਰੀਕਿਆਂ ਦੇ ਨਾਲ ਸੁਣਨਾ ਕੀਤਾ ਹੈ। ਉਸ ਪਤੀ ਦੀਆਂ ਕਈ ਪ੍ਰਕਾਰ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ, ਪਰ ਮੇਰੇ ਪਿੜ ਪੱਲੇ ਕੁਝ ਵੀ ਨਹੀਂ ਪਿਆ। ਮਹਾਰਾਜ ਮੈਂ ਸੁਣ ਸੁਣ ਕੇ ਹੈਰਾਨ ਹੋ ਗਈ ਹਾਂ ਕਿ ਮੈਂ ਕਿਧਰ ਨੂੰ ਜਾਵਾਂ, ਮੈਨੂੰ ਕੋਈ ਰਸਤਾ ਨਹੀਂ ਦਿਸ ਰਿਹਾ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਅੰਧੇਰੇ ਰਾਹ ਨਾ ਕੋਈ, ਹਨੇਰੇ ਵਿੱਚ ਕੋਈ ਰਸਤਾ ਨਹੀਂ ਲੱਭਦਾ। ਸੱਚੇ ਪਾਤਸ਼ਾਹ, ਇੰਨੀਆਂ ਵਿਚਾਰਾਂ ਉਸ ਪਤੀ ਪਰਮਾਤਮਾ ਦੀਆਂ ਮੈਂ ਸੁਣ ਸੁਣ ਕੇ ਹੈਰਾਨ ਹੋ ਗਈ ਹਾਂ, ਪਰ ਮੈਨੂੰ ਰਸਤਾ ਨਹੀਂ ਮਿਲ ਰਿਹਾ, ਆਪ ਕਿਰਪਾ ਕਰਕੇ ਦੱਸੋ।
ਕਹੋ ਸੁਹਾਗਨ ਸਹੀਓ।
ਹੇ ਮਹਾਤਮਾ ਰੂਪ ਸਖੀਓ, ਸਹੇਲੀਓ, ਆਪ ਮੈਨੂੰ ਦੱਸਣਾ ਕਰੋ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਪ੍ਰਵਾਉਂਦੇ ਨੇ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਹੇ ਜਗਿਆਸੂ ਦੱਸ ਭਈ ਤੂੰ ਕਿਹੜੀ ਗੱਲੋਂ ਹੈਰਾਨ ਹੋਇਆ, ਕਿਹੜੀਆਂ ਵਿਚਾਰਾਂ ਸੁਣ ਕਰਕੇ ਤੂੰ ਹੈਰਾਨਗੀ ਵਿੱਚ ਪਿਆ ਹੈ, ਤੂੰ ਭਟਕ ਰਿਹਾ ਹੈ, ਕੀ ਕਾਰਨ?
ਉਹ ਕਹਿ ਤੋ ਸਭ ਬਾਹਰ ਬਾਹਰ।
ਜਗਿਆਸੂ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ, ਕੋਈ ਤਾਂ ਉਸ ਪਤੀ ਪਰਮਾਤਮਾ ਨੂੰ ਕਹਿੰਦਾ ਵੀ ਉਹ ਬਾਹਰ ਹੈ, ਜਿਹੜੇ ਬਾਹਰ ਕਹਿੰਦੇ ਨੇ ਉਹ ਬਾਹਰ ਦੀ ਖੋਜ ਵਿੱਚ ਲੱਗ ਜਾਂਦੇ ਨੇ, ਉਹ ਬਾਹਰੋਂ ਲੱਭਦੇ ਫਿਰਦੇ ਨੇ, ਪਰ ਸੱਚੇ ਪਾਤਸ਼ਾਹ ਮੈਂ ਹੈਰਾਨ ਹਾਂ, ਕੋਈ ਤਾਂ ਬਾਹਰ ਬਾਹਰ ਦੀਆਂ ਗੱਲਾਂ ਕਰਦਾ ਹੈ ਵੀ ਉਹ ਬਾਹਰ ਹੈ ਬਾਹਰ ਹੈ, ਜਿਹੜੇ ਬਾਹਰ ਦੀ ਖੋਜ ਕਰਦੇ ਉਹ ਜੰਗਲਾਂ ਵਿੱਚ ਭਟਕਦੇ ਫਿਰਦੇ ਨੇ, ਗੁਫਾਵਾਂ ਵਿੱਚ ਬੈਠੇ ਨੇ, ਜਲ ਧਾਰੇ ਕਰਦੇ ਨੇ, ਧੂਣੀਆਂ ਤੌਂਦੇ ਨੇ। ਮਹਾਰਾਜ ਮੈਂ ਉਹਨਾਂ ਦੀਆਂ ਵਿਚਾਰਾਂ ਨੂੰ ਸੁਣ ਕੇ ਹੈਰਾਨ ਹਾਂ।
ਓ ਕਹਿ ਤੋ ਸਭ ਮਹੀਓ,
ਸੱਚੇ ਪਾਤਸ਼ਾਹ ਜੀ ਕੋਈ ਕਹਿੰਦਾ ਕਿ ਉਹ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੇ ਹਿਰਦੇ ਵਿੱਚ ਹੈ, ਕੋਈ ਤਾਂ ਬਾਹਰ ਦੀ ਗੱਲ ਕਰਦਾ ਤੇ ਕੋਈ ਅੰਦਰ ਦੀ ਗੱਲ ਕਰਦਾ ਹੈ, ਇਸ ਕਰਕੇ ਮੈਨੂੰ ਹੈਰਾਨਗੀ ਹੈ।
ਪਰਨ ਨਾ ਦੀਸੈ ਚਿਹਨ ਨਾ ਲਖੀਐ,
ਪਰ ਇਹ ਮਹਾਤਮਾ ਰੂਪ ਸਖੀਓ ਸਹੇਲੀਓ ਨਾ ਤਾਂ ਉਹਦਾ ਕੋਈ ਵਰਨ ਦਿਸਦਾ ਹੈ ਕਿ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਇਹ ਚਾਰ ਵਰਨ ਮੰਨੇ ਨੇ ਜੀ। ਪਰ ਉਸ ਪਰਮਾਤਮਾ ਦਾ ਇਹਨਾਂ ਚੌ ਵਰਨਾਂ ਦੇ ਵਿੱਚੋਂ ਕੋਈ ਵਰਨ ਵੀ ਨਹੀਂ ਦਿਸਦਾ, ਅਥਵਾ ਵਰਨ ਉਹਦਾ ਕੋਈ ਰੰਗ ਵੀ ਨਹੀਂ ਦਿਸਦਾ ਕਿ ਉਹ ਕਾਲਾ ਹੈ, ਚਿੱਟਾ ਹੈ, ਗੋਰਾ ਹੈ, ਉਹਦਾ ਕੋਈ ਰੰਗ ਵੀ ਨਹੀਂ ਨਜ਼ਰ ਆ ਰਿਹਾ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਚੱਕਰ ਚੇੜ ਅਰ ਵਰਨ ਜਾਤ ਅਰ ਪਾਪ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ, ਤਦ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਣਤ ਸਮਤ। ਸੰਗਤ ਜੀ ਉਹਦਾ ਕੋਈ ਚੇਨ ਚੱਕਰ ਨਹੀਂ, ਉਹਦਾ ਕੋਈ ਵਰਣ ਨਹੀਂ, ਉਹਦਾ ਕੋਈ ਰੰਗ ਨਹੀਂ, ਚੇਹਨ ਨਾ ਲਖੀਏ ਮਹਾਰਾਜ, ਉਹਦਾ ਕੋਈ ਚਿੰਨ ਵੀ ਨਹੀਂ ਜਾਣੀਦਾ ਵੀ ਉਹਦਾ ਇਹ ਨਿਸ਼ਾਨੀ ਹੈ, ਉਹਦੀ ਕੋਈ ਨਿਸ਼ਾਨੀ ਵੀ ਨਹੀਂ ਦਿਸਦੀ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਹੈ, ਮਿਲ ਸਖੀਆਂ ਪੁੱਛੈ ਕਉ ਕੰਤ ਨਿਸ਼ਾਨੀ, ਸਖੀਆਂ ਮਿਲ ਕਰਕੇ ਆਪਣੀ ਸਖੀ ਨੂੰ ਪੁੱਛਦੀਆਂ ਨੇ, ਭੈਣੇ ਤੂੰ ਪਤੀ ਪਰਮਾਤਮਾ ਦੀ ਨਿਸ਼ਾਨੀ ਦੱਸ, ਉਹਦੇ ਚਿੰਨ ਦੱਸ। ਪਰ ਸਤਿਗੁਰੂ ਜੀ ਕਹਿੰਦੇ ਨੇ ਰਸ ਪ੍ਰੇਮ ਭਰੀ ਕੱਜ ਬੋਲ ਨਾ ਜਾਣੀ, ਉਹ ਪਤੀ ਦੇ ਪ੍ਰੇਮ ਰਸ ਵਿੱਚ ਭਰੀ ਹੋਈ, ਕੁਝ ਬੋਲਣਾ ਨਹੀਂ ਜਾਣੀ, ਦੱਸ ਨਹੀਂ ਸਕਦੀ। ਕੁਵਾਰ ਕੰਨਿਆ ਜੈਸੇ ਸੰਗ ਸਹੇਰੀ, ਪ੍ਰੇ ਬਚਨ ਉਪਹਾਸ ਕਹੋ, ਜਿਵੇਂ ਕੁਵਾਰੀ ਕੰਨਿਆ ਕੁਵਾਰੀ ਲੜਕੀ ਆਪਣੀਆਂ ਸਹੇਲੀਆਂ ਦੇ ਨਾਲ ਸੰਗਤ ਜੀ ਆਪਣੇ ਵਰਨ ਵਾਲੇ ਪਤੀ ਦੀਆਂ ਗੱਲਾਂ ਕਰ ਕਰਕੇ ਬੜੀ ਪ੍ਰਸੰਨ ਹੁੰਦੀ ਹੈ, ਪਰ ਜਦੋਂ ਉਹ ਪਤੀ ਘਰ ਆ ਜਾਂਦਾ ਹੈ ਤੇ ਫਿਰ ਸ਼ਰਮ ਦੇ ਨਾਲ ਮੂੰਹ ਢੱਕ ਲੈਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਹੀ ਉਹ ਪਰਮਾਤਮਾ ਵਾਹਿਗੁਰੂ ਜਿਹਦੀ ਬਾਬਤ ਕੋਈ ਕਹਿੰਦਾ ਜੀ ਉਹ ਬਾਹਰ ਹੈ, ਕੋਈ ਕਹਿੰਦਾ ਜੀ ਉਹ ਸਾਡੇ ਅੰਦਰ ਹੈ, ਨਾ ਉਹਦਾ ਕੋਈ ਵਰਣ ਦਿਸਦਾ ਹੈ, ਨਾ ਉਹਦਾ ਕੋਈ ਚਿੰਨ ਦਿਸਦਾ।
ਸੁਹਾਗਨ ਸਾਤ ਬੁਝਹੀਓ,
ਹੇ ਮਹਾਤਮਾ ਰੂਪ ਸਹੇਲੀਓ ਸਖੀਓ, ਆਪ ਉਹਦਾ ਜਿਹੜਾ ਸਾਤ ਸਰੂਪ ਹੈ ਨਾ, ਸੱਚ ਸਰੂਪ ਹੈ, ਉਹ ਕਿਰਪਾ ਕਰਕੇ ਮੈਨੂੰ ਬੁਝਾਈਆ ਹੋ, ਸਮਝਾਉਣਾ ਕਰੋ।
ਸਰਬ ਨਿਵਾਸੀ ਘੱਟ ਘੱਟ ਵਾਸੀ,
ਸੱਚੇ ਪਾਤਸ਼ਾਹ ਜੀ ਇਹ ਹੁਣ ਜਿਹੜੀਆਂ ਉੱਪਰਲੀਆਂ ਪੰਕਤੀਆਂ ਉਹਨਾਂ ਦਾ ਉੱਤਰ ਦਿੰਦੇ ਸੰਗਤ ਜੀ, ਕੋ ਕਹਿ ਤੋ ਸਭ ਬਾਰ ਬਾਰ ਕੋ ਕਹਿ ਤੋ ਸਭ ਮਹੀਓ। ਹਜ਼ੂਰ ਕਹਿੰਦੇ ਨੇ ਹੇ ਭਾਈ ਇਹ ਜਗਿਆਸੂ ਸਰਬ ਨਿਵਾਸੀ ਘੱਟ ਘੱਟ ਵਾਸੀ, ਉਹ ਪਰਮਾਤਮਾ ਸਰਗੁਣ ਸਰੂਪ ਹੋਣ ਕਰਕੇ ਸਾਰੀਆਂ ਥਾਵਾਂ ਤੇ ਨਿਵਾਸ ਕਰਦਾ ਹੈ। ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹਦਾ ਨਿਵਾਸ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਸਾਰੇ ਸਰੀਰਾਂ ਸਰੀਰਾਂ ਦੇ ਵਿੱਚ ਵੀ ਹੈ, ਸਾਰੀਆਂ ਥਾਵਾਂ ਤੇ ਹੈ, ਸਾਰੇ ਸਰੀਰਾਂ ਦੇ ਵਿੱਚ।
ਲੇਪ ਨਹੀਂ ਅਲਪਹੀਓ,
ਪਰ ਉਹ ਨਿਰਗੁਣ ਸਰੂਪ ਹੋਣ ਕਰਕੇ ਨਿਰਲੇਪ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ, ਉਹ ਲਿਪਾਏਮਾਨ ਨਹੀਂ, ਕਿਸੇ ਦੇ ਮੋਹ ਦੇ ਵਿੱਚ ਨਹੀਂ ਫਸਿਆ। ਸੰਗਤ ਜੀ, ਲੋਭ ਵਿੱਚ ਨਹੀਂ ਫਸਿਆ। ਸਤਿਗੁਰੂ ਜੀ ਕਹਿੰਦੇ ਨੇ ਨਿਰਗੁਣ ਸਰੂਪ ਹੋਣ ਕਰਕੇ ਉਹ ਨਿਰਲੇਪ ਹੈ, ਲੇਪ ਤੋਂ ਰਹਿਤ।
ਨਾਨਕ ਕਹਿਤ ਸੁਣੋ ਰੇ ਲੋਗਾ,
ਹਜ਼ੂਰ ਕਹਿਤ ਕਥਨ ਕਰਦੇ ਨੇ, ਐ ਦੁਨੀਆਂ ਦੇ ਲੋਗੋ ਸੁਣਨਾ ਕਰੋ।
ਸੰਤ ਰਸਨ ਕੋ ਬਸਾਹੀਓ,
ਜਗਿਆਸੂ ਨੇ ਬੇਨਤੀ ਕੀਤੀ ਮਹਾਰਾਜ ਉਸ ਪਤੀ ਪਰਮਾਤਮਾ ਦਾ ਨਿਵਾਸ ਕਿੱਥੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੁਨੀਆਂ ਦੇ ਲੋਗੋ, ਇਹ ਜਗਿਆਸੂ ਜਨੋ ਸੁਣਨਾ ਕਰੋ, ਸੰਤ ਰਸਨ ਕੋ ਬਸਾਹੀਓ, ਉਹ ਪਰਮਾਤਮਾ ਸੰਤਾਂ ਦੀ ਰਸਨਾ ਤੇ ਵਸਦਾ ਹੈ। ਪ੍ਰਭੂ ਆਪਣੇ ਪਿਆਰਿਆਂ ਦੀ ਜ਼ਬਾਨ ਤੇ ਵਸਦਾ ਹੈ। ਪ੍ਰਭ ਜੀ ਵਸੇ ਹੈ ਸਾਧ ਕੀ ਰਸਨਾ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਪ੍ਰਭੂ ਸਾਧੂ ਦੀ ਰਸਨਾ ਤੇ ਵਸਦਾ ਹੈ। ਸੰਗਤ ਜੀ, ਇੱਕ ਵਾਰੀ ਭਗਤ ਪੀਪਾ ਜੀ ਨੇ ਭਗਤ ਰਾਮਾਨੰਦ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਗਤ ਜੀ ਆਪ ਕਿਰਪਾ ਕਰਕੇ ਦੱਸੋ ਪ੍ਰਭੂ ਨਿਵਾਸ ਕਿੱਥੇ ਕਰਦਾ ਹੈ। ਤੇ ਭਗਤ ਰਾਮਾਨੰਦ ਜੀ ਕਹਿਣ ਲੱਗੇ ਪੀਪਾ ਜੀ ਪ੍ਰਭੂ ਸੰਤਾਂ ਦੇ ਪੰਜ ਥਾਵਾਂ ਤੇ ਨਿਵਾਸ ਕਰਦਾ ਹੈ, ਪੰਜ ਥਾਵਾਂ ਤੇ। ਉਹ ਪੰਜ ਥਾਵਾਂ ਕਿਹੜੀਆਂ ਨੇ? ਇੱਕ ਤਾਂ ਰਸਨਾ ਜ਼ਬਾਨ, ਔਰ ਦੂਜਾ ਨੇਤਰ, ਤੀਜਾ ਹੱਥ, ਚੌਥਾ ਹਿਰਦਾ ਤੇ ਪੰਜਵੇਂ ਚਰਨ। ਇਹਨਾਂ ਪੰਜ ਥਾਵਾਂ ਤੇ ਪਰਮੇਸ਼ਰ ਸੰਤਾਂ ਦੇ ਅੰਦਰ ਨਿਵਾਸ ਕਰਦਾ ਹੈ। ਇਸੇ ਕਰਕੇ ਹੀ ਉਹ ਆਪਣੇ ਨੇਤਰਾਂ ਨਾਲ ਸਾਰਿਆਂ ਦੇ ਵਿੱਚ ਪ੍ਰਭੂ ਨੂੰ ਤੱਕਦੇ ਨੇ, ਰਸਨਾਂ ਨਾਲ ਉਹਦੇ ਉਪਮਾ ਕਰਦੇ ਨੇ, ਗੁਣ ਗਾਉਂਦੇ ਨੇ, ਹੱਥਾਂ ਨਾਲ ਪਰ ਉਪਕਾਰ ਕਰਦੇ ਨੇ, ਅੱਟੇ ਪੈਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ। ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਲੈ ਕੇ ਕਈ ਜਗਿਆਸੂ ਤਰ ਜਾਂਦੇ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਪ੍ਰਭੂ ਦਾ ਨਿਵਾਸ ਗੁਰੂ ਕੀ ਸੰਗਤ ਵਿੱਚ ਹੈ। ਇੱਕ ਵਾਰੀ ਨਾਰਦ ਮੁਨੀ ਪ੍ਰਭੂ ਨੂੰ ਲੱਭਣ ਵਾਸਤੇ ਤੁਰਿਆ, ਸਾਰੇ ਬ੍ਰਹਿਮੰਡ ਉਹਨੇ ਖੋਜੇ, ਕਿਤੇ ਨਾ ਪ੍ਰਾਪਤੀ ਹੋਈ, ਸੌਂ ਗਿਆ, ਪ੍ਰਭੂ ਦੇ ਦਰਸ਼ਨ ਹੋਏ ਤੇ ਕਹਿਣ ਲੱਗਾ ਇਹ ਪ੍ਰਭੂ ਨਾ ਤੂੰ ਘਰਦਾ ਨਾ ਘਾੜਦਾ, ਮੈਂ ਤੈਨੂੰ ਸਾਰੇ ਲੱਭ ਆਇਆ, ਤੂੰ ਕਿਤੇ ਮਿਲਿਆ ਹੀ ਨਹੀਂ ਮੈਨੂੰ। ਤੇ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ, ਸੰਗਤ ਜੀ ਕਵਿਤ ਸਵਈਆਂ ਦੇ ਵਿੱਚ ਪ੍ਰਭੂ ਨੇ ਉੱਤਰ ਦਿੱਤਾ, ਕਹਿਣ ਲੱਗੇ ਮੇਰੋ ਨਿਵਾਸ ਸਾਧ ਸੰਗਤ ਹੈ ਨਾਰਦ ਮੁਨ, ਐ ਨਾਰਦ ਮੁਨੀ ਮੇਰਾ ਘਰ, ਮੇਰਾ ਨਿਵਾਸ, ਮੇਰੇ ਰਹਿਣ ਦੀ ਥਾਂ ਸਾਧ ਸੰਗਤ ਹੈ, ਜਦੋਂ ਤੈਨੂੰ ਲੋੜ ਪਵੇ ਉਦੋਂ ਸੰਗਤ ਵਿੱਚ ਆਇਆ ਕਰ, ਮੈਂ ਸੰਗਤ ਵਿੱਚ ਤੈਨੂੰ ਮਿਲਿਆ ਕਰਾਂਗਾ। ਸੰਗਤ ਜੀ, ਜਿਹੜੇ ਪ੍ਰਭੂ ਨੂੰ ਚੇਤੇ ਕਰਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਭਜਨ ਕਰਦੇ ਨੇ, ਫਿਰ ਪ੍ਰਭੂ ਉਹਨਾਂ ਦੀ ਰਸਨਾ ਤੇ ਵਸਦਾ ਹੈ। ਫਿਰ ਉਹ ਬਹੁਤਾ ਬੋਲਦੇ ਨਹੀਂ, ਬਹੁਤੀਆਂ ਗੱਲਾਂ ਨਹੀਂ ਕਰਦੇ। ਸੰਗਿਆ ਜੀ, ਇਹ ਉਹਨਾਂ ਦੀ ਨਿਸ਼ਾਨੀ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਸੀ, ਜੋ ਲੜੀਵਾਰ ਕਥਾ ਚੱਲ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਗਤ ਜੀ, ਸੋ ਕੱਲ੍ਹ ਆਪਾਂ ਇਸ ਪਾਵਨ ਸ਼ਬਦ ਦਾ ਇੱਕ ਬੰਦ ਵਿਚਾਰਿਆ ਸੀ। ਬਾਕੀ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਸਤਿਗੁਰ ਸੇਵ ਧਨ ਬਾਲੜੀਏ।
ਹਜ਼ੂਰ ਕਹਿੰਦੇ ਨੇ, ਹੇ ਜੀਵ ਰੂਪ ਇਸਤਰੀਏ ਬਾਲੜੀਏ, ਬਾਲ ਜਮਾ ਅੜੀਏ, ਬਾਲਕ ਅਵਸਥਾ ਵਾਲੀਏ ਅਥਵਾ ਜੋਬਨ ਅਵਸਥਾ ਵਾਲੀਏ, ਸ਼ੌਂਕ ਅਵਸਥਾ ਵਾਲੀਏ ਜੀਵ ਇਸ ਕਰੀਏ, ਤੂੰ ਸਤਿਗੁਰੂ ਜੀ ਦਾ ਸੇਵਨ ਕਰ, ਭਾਵ ਸਤਿਗੁਰਾਂ ਨੂੰ ਯਾਦ ਕਰ।
ਹਰ ਵਾਰ ਭਾਵ ਹੈ ਸੋਈ ਰਾਮ,
ਤਾਂ ਹੀ ਭਾਈ ਤੈਨੂੰ ਹਰੀ ਪ੍ਰਭੂ ਪਰਮਾਤਮਾ ਜੋ ਵਰ ਹੈ ਨਾ ਪਤੀ ਹੈ ਉਹਦੀ ਪ੍ਰਾਪਤੀ ਹੋਵੇਗੀ।
ਸਦਾ ਹੋਵਹੇ ਸੁਹਾਗਣੀ,
ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਗੀ ਫਿਰ ਤੂੰ ਸਦਾ ਹੀ ਸੁਹਾਗਵੰਤੀ ਹੋਵੇਗੀ।
ਫਿਰ ਮੈਲਾ ਵੇਸ ਨਾ ਹੋਈ ਰਾਮ,
ਫਿਰ ਤੇਰੇ ਸਰੀਰ ਦਾ ਵੇਸ ਜਿਹੜਾ ਇਹ ਮੈਲਾ ਨਹੀਂ ਹੋਵੇਗਾ, ਅਥਵਾ ਤੇਰਾ ਜਿਹੜਾ ਅੰਤਸ਼ਕਰਨ ਹੈ ਨਾ, ਅੰਤਸ਼ਕਰਨ ਦਾ ਜਿਹੜਾ ਵੇਸ ਹੈ ਨਾ, ਉਹ ਫਿਰ ਮੈਲਾ ਨਹੀਂ ਹੋਵੇਗਾ ਕਾਮ ਕ੍ਰੋਧ ਲੋਭ ਅਹੰਕਾਰ ਕਰਕੇ। ਫਿਰ ਇਹ ਤੇਰਾ ਵੇਸ ਜਿਹੜਾ ਨਾ, ਇਹ ਸਾਫ ਸੁਥਰਾ ਰਹੇਗਾ, ਜਿਵੇਂ ਪੁਰਾਣੇ ਸਮੇਂ ਜਿਹੜੀ ਬੀਬੀ ਵਿਧਵਾ ਹੋ ਜਾਂਦੀ ਸੀ ਨਾ, ਉਹਨੂੰ ਗੰਦੇ ਕੱਪੜੇ ਪਾਉਣੇ ਪੈਂਦੇ ਸੀ, ਮੈਲੇ ਕੁਚੈਲੇ ਕੱਪੜੇ ਧਾਰਨ ਕਰਨੇ ਪੈਂਦੇ ਸਨ ਸੰਗਤ ਜੀ। ਪਰ ਹਜ਼ੂਰ ਕਹਿੰਦੇ, ਜੇ ਤੂੰ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਵੇਂ, ਇੱਕ ਤਾਂ ਸਦਾ ਹੀ ਸੁਹਾਗਵੰਤੀ ਹੋਵੇਗੀ, ਉਹ ਤੇਰਾ ਸੁਹਾਗ ਸਦੀਵ ਕਾਲ ਰਹੇਗਾ। ਦੂਜਾ, ਤੇਰਾ ਜਿਹੜਾ ਅੰਤਸ਼ਕਰਨ ਰੂਪੀ ਵੇਸ ਹੈ ਨਾ, ਇਹ ਬੇਕਾਰਾ ਕਰਕੇ ਮੈਲਾ ਨਹੀਂ ਹੋਵੇਗਾ।
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ।
ਹਜ਼ੂਰ ਕਹਿੰਦੇ, ਫਿਰ ਦੁਬਾਰਾ ਭਾਈ ਤੇਰਾ ਅੰਤਸ਼ਕਰਨ ਰੂਪੀ ਜਿਹੜਾ ਵੇਸ ਹੈ ਨਾ, ਇਹ ਮੈਲਾ ਨਹੀਂ ਹੋਵੇਗਾ ਵਿਕਾਰਾਂ ਕਰਕੇ। ਪਰ ਇਹਨੂੰ ਕੋਈ ਗੁਰਮੁਖ ਜਿਹਦੀ ਬਿਰਤੀ ਗੁਰੂ ਵੱਲੇ ਹੈ, ਮੁੱਖ ਗੁਰੂ ਵੱਲੇ ਹੈ, ਉਹ ਕੋਈ ਗੁਰਮੁਖ ਪਿਆਰਾ ਗੁਰਾਂ ਦੁਆਰੇ ਸਮਝਦਾ।
ਹੋ ਮੈਂ ਮਾਰ ਪਛਾਣਿਆ,
ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਆਪਣੇ ਆਪ ਦੀ ਅਥਵਾ ਪ੍ਰਭੂ ਦੀ ਪਛਾਣ ਕਰ ਲਈ।
ਕਰਨੀ ਕਾਰ ਕਮਾਵੇ ਸ਼ਬਦ ਸਮਾਵੇ।
ਸੰਗਤ ਜੀ, ਕਰਨੀ ਕਾਰ ਕਮਾਵੇ, ਫਿਰ ਉਹਨਾਂ ਦੀ ਕਰਨੀ ਜਿਹੜੀ ਕਾਰ ਹੈ ਨਾ, ਉਹ ਭਗਤੀ ਰੂਪੀ ਕਾਰ ਕਰਨੀ ਕਮਾਉਂਦੇ ਨੇ, ਭਗਤੀ ਕਰਦੇ ਨੇ, ਪ੍ਰਭੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ। ਅਤੇ ਸ਼ਬਦ ਸਮਾਵੇ, ਫਿਰ ਸ਼ਬਦ ਦੇ ਵਿੱਚ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ ਜਿਹੜੇ ਕਮਾਈ ਕਰਦੇ ਨੇ ਨਾ ਜੀ ਗੁਰੂ ਸ਼ਬਦ ਦੀ, ਉਹ ਪ੍ਰਭੂ ਵਿੱਚ ਇੱਕਮਿਕ ਹੋ ਜਾਂਦੇ ਨੇ। ਲੋੜ ਕਮਾਈ ਦੀ ਹੈ, ਉਹ ਪ੍ਰਭੂ ਨਾਲ ਇਉਂ ਮਿਲ ਜਾਂਦੇ ਨੇ ਜਿਉਂ ਜਲ ਮੈਂ ਜਲ ਆਏ ਘਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸਤਿਗੁਰੂ ਜੀ ਕਹਿੰਦੇ, ਫਿਰ ਉਹ ਪ੍ਰਭੂ ਨਾਲ ਇੱਕਮਿਕ ਹੋ ਜਾਂਦੇ ਨੇ।
ਅੰਤਰ ਏਕੋ ਜਾਣਿਆ,
ਉਹਨਾਂ ਨੇ ਆਪਣੇ ਅੰਦਰ ਹਿਰਦੇ ਵਿੱਚ एक परमात्मा नु जान लिया।
गुरमुख प्रभ रावे दिन राती अपना।
सो कहंदे ने गुरमुखा रूप सखियां जेड़ियां ने ओ अपने प्रभु नु दिने रात किते कर दिया ने।
साची सोभा होई,
इसे करके ही ओना दी सोभा जेड़ी ओ सच्ची हुंदी है।
नानक कामन पिर रावे अपना।
हजूर कहंदे ने के जीव रूपी इस्त्री अपने पति परमात्मा नू चेते कर दिया।
रव रहिया प्रभ सोई,
पुछया जी वो पति परमात्मा है किथे है। सतगुरु जी कहंदे रव रहिया प्रभ सोई, वो प्रभु सारे भाई रव रहा है, सारिया थावां ते मौजूद है।
गुर की कार करे धन बालड़िए,
हे बालड़िए जीव इस करिए, जे तू गुरु की कार भगती करनी, जे तू गुरु की कार भगती करे ते फिर तेनू की प्राप्त होवेगा। संजय जी गुरु की कार करनी, गुरु की सेवा करनी, भगती करनी, सिमरन करना, संगतां दीआं सेवावां करनिया। सतगुरु पातशाह जी कहंदे ने हे बालक अवस्था विच अथवा ज्ञातवास जीव इस तरीए, जे तू गुरु की कार भगती करे।
हर वार दे मिलाए राम,
गुरु कृपा करके हरि परमात्मा रूपी पति नाल तेरा मिलाप करवा देवेगा, अथवा तू उल्ट के उस राम प्रभु वर्गी हो जावेंगी।
हर कै रंग रत्ती है कामन,
हजूर कहंदे जीव इस त्री हरि दे प्रेम रंग विच रत्ती तदाकार है।
मिल प्रीतम सुख पाए राम,
हे भाई परिपूर्ण परमात्मा दे नाल मिल करके, अपने प्यारे नाल मिल करके इस जीव रूप इस्त्री ने आत्मक सुख दी प्राप्ति कीती है।
मिल प्रीतम सुख पाए सच समाए,
संगा जी अपने प्यारे नाल मिल करके इन्हें सुख प्राप्त कीता है। मिल प्रीतम सुख पाए सच समाए, अते जदो प्रभु नाल एक मेक हो करके आत्मक सुख दी प्राप्ति होई, फिर ए प्रभु विच लीन हो गई।
सच वरतै सब थाई,
ओ सच्चा परमेश्वर वाहिगुरु सारिया थावां ते वरतदा, अथवा जेड़ा सच है ना जी, ए सारिया थावां ते वरतदा।
सच्चा सिगार करे दिन राती,
हजूर कहंदे दिने रात हे जीव रूप इस तरीए तू सच्चा चिंगार कर। आ जेड़े दुनियावी चिंगार ने ना, ये झूठे ने, इन्हां विच असीं अजाई पैसे खर्च करदे हां। संगत जी ये किसे अर्थ नहीं, असल दे विच परमात्मा ने सानू ये सोहणे शरीर दे के इन्हां नूं शिंगारिया होया, इन्हां नूं बाहरी चीजां ला ला के असीं होर सोहणा करन दी बजाय इहनूं वगाड़ लैंदे। असल दे विच हजूर कहंदे ने सेई सुंदर सोहणे साध संग जिहड़े बहणे, ओह सुंदर ने सोहणे ने जिहड़े गुरु की संगत विच बैठदे ने। ते भाई ये बाहरी शिंगार दे उत्ते अजाई पैसे नहीं करकने चाहिए। यही पैसे किसे गरीब बच्चे ते खर्चो, उनू स्कूल दियां किताबां पेंसलां लेके दिओ, उहदियां लोड़ां पूरियां करो, वो तुहानू असीसां देवेगा। जे असीं बाहरी शिंगार किया दो घंटिया बाद वो सारा मूँह धोता तो लत गया तो वह की फायदा, वो पैसे अजाई गए ना जी। ਤੇ ਜੇ ਕਿਸੇ ਉਹ ਗਰੀਬ ਬੱਚੇ ਦੀ ਆਪਾਂ ਮਦਦ ਕਰਾਂਗੇ ਤੇ ਉਹਦਾ ਸਾਨੂੰ ਬਹੁਤ ਵੱਡੀਆਂ ਅਸੀਸਾਂ ਪ੍ਰਾਪਤ ਹੋਣਗੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਾਧਨਾ ਰੂਪੀ ਸੱਚਾ ਸ਼ਿੰਗਾਰ ਜੀਵ ਰੂਪੀ ਦਿਨੇ ਰਾਤ ਕਰੇ
ਕਾਮਨ ਸੱਚ ਸਮਾਈ
ਤਾਂ ਇਹ ਜੀਵ ਰੂਪੀ ਇਸਤਰੀ ਸੱਚ ਵਿੱਚ ਸਮਾ ਜਾਂਦੀ ਹੈ।
ਹਰ ਸੁਖਦਾਤਾ ਸ਼ਬਦ ਪਛਾਤਾ
ਹਰੀ ਪਰਮਾਤਮਾ ਸੁਖਾਂ ਦਾ ਦਾਤਾ ਹੈ ਜੋ ਗੁਰੂ ਦੇ ਉਪਦੇਸ਼ ਦੁਆਰਾ ਪਛਾਣਿਆ ਜਾਂਦਾ।
ਕਾਮਨ ਲਿਆ ਕੰਠ ਲਾਏ
ਸੋ ਕਹਿੰਦੇ ਨੇ ਉਸ ਪ੍ਰਭੂ ਨੇ ਜੀਵ ਰੂਪੀ ਇਸਤਰੀ ਨੂੰ ਆਪਣੇ ਕੰਠ ਆਪਣੇ ਗਲ ਦੇ ਨਾਲ ਲਾ ਲਿਆ।
ਨਾਨਕ ਮਹਿਲੀ ਮਹਿਲ ਪਛਾਣੈ
ਕਦੋਂ ਲਾਇਆ ਜੀ? ਹਜ਼ੂਰ ਕਹਿੰਦੇ ਨਾਨਕ ਮਹਿਲੀ ਮਹਿਲ ਪਛਾਣੈ, ਮਹਿਲੀ ਦਾ ਅਰਥ ਹੈ ਇਸਤਰੀ। ਸੰਗਤ ਜੀ ਮਹਿਲੀ ਤੋਂ ਭਾਵ ਇਸਤਰੀ, ਜਦੋਂ ਇਸ ਜੀਵ ਰੂਪੀ ਇਸਤਰੀ ਨੇ ਉਸ ਪਤੀ ਦੇ ਸਰੂਪ ਨੂੰ ਪਛਾਣ ਲਿਆ ਤਾਂ ਉਹਨੇ ਇਹਨੂੰ ਆਪਣੇ ਗਲੇ ਲਾ ਲਿਆ।
ਗੁਰਮਤੀ ਹਰ ਪਾਏ
ਗੁਰੂ ਦੀ ਸਿੱਖਿਆ ਦੁਆਰਾ ਹਰੀ ਦੀ ਪ੍ਰਾਪਤੀ ਕੀਤੀ।
ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭ।
ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ। ਬਾਲੀ ਦਾ ਅਰਥ ਹੈ ਅਗਿਆਤ, ਜਿਹਨੂੰ ਸੋਝੀ ਨਹੀਂ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਇਹ ਬਾਲਕ ਹੈ, ਇਹਨੂੰ ਅਜੇ ਸੋਝੀ ਨਹੀਂ, ਕੋਈ ਉਹ ਗਲਤੀ ਕਰਦਾ ਤੇ ਅਸੀਂ ਕਹਿੰਦੇ ਜੀ ਇਹ ਅਗਿਆਤ ਵਸ ਹੈ, ਇਹਨੂੰ ਪਤਾ ਨਹੀਂ ਵੀ ਮੈਂ ਗਲਤੀ ਕਰਨੀ ਕਿ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾ ਧਨ। ਸੋ ਸਾ ਧਨ ਜਿਹੜੀ ਇਸਤਰੀ ਹੈ ਨਾ, ਉਹ ਇਸਤਰੀ ਅਗਿਆਤਵਾਸ ਹੈ, ਪਰ ਧੁਰੋਂ ਜਨਮ ਤੋਂ ਹੀ ਪ੍ਰਭੂ ਨੇ ਉਹਨੂੰ ਮੇਲਿਆ ਹੈ। ਉਹਦੇ ਮਸਤਕ ਵਿੱਚ ਲਿਖਿਆ ਹੈ ਕਿ ਇਹ ਪ੍ਰਭੂ ਦੀ ਬੰਦਗੀ ਕਰਕੇ ਪ੍ਰਭੂ ਨਾਲ ਇੱਕਮਿੱਕ ਹੋਵੇਗੀ।
ਮੇਰਾ ਪ੍ਰਭ ਆਪ ਮਿਲਾਈ ਰਾਮ,
ਮੇਰੇ ਪ੍ਰਭੂ ਨੇ ਆਪ ਹੀ ਭਾਈ ਉਹਨੂੰ ਆਪਣੇ ਨਾਲ ਮਿਲਾ ਲਿਆ।
ਗੁਰਮਤੀ ਕਟ ਚਾਨਣ ਹੋਆ
ਗੁਰੂ ਦੀ ਸਿੱਖਿਆ ਕਰਕੇ ਉਪਦੇਸ਼ ਕਰਕੇ ਹਿਰਦੇ ਦੇ ਅੰਦਰ ਗਿਆਨ ਦਾ ਦੀਵਾ ਬਲਿਆ।
ਰਬ ਰਬ ਰਹਿਆ ਸਭ ਥਾਂ ਰਾਮ,
ਗਿਆਨ ਦੇ ਦੀਵੇ ਵਿੱਚ ਵੇਖਿਆ ਕਿ ਉਹ ਰਾਮ ਰਮਿਆ ਹੋਇਆ, ਪਰਮੇਸ਼ਰ ਸਾਰਿਆਂ ਤਾਵਾਂ ਤੇ ਭਾਈ ਰਮਿਆ ਹੋਇਆ ਹੈ। ਕੋਈ ਵੀ ਐਸੀ ਥਾਂ ਨਹੀਂ ਜਿੱਥੇ ਉਹ ਪ੍ਰਭੂ ਦਾ ਨਿਵਾਸ ਨਹੀਂ। ਇੱਕ ਵਾਰੀ ਇੱਕ ਮਹਾਤਮਾ ਨੇ ਆਪਣੇ ਚੇਲਿਆਂ ਦੀ ਪਰਖ ਕਰਨ ਵਾਸਤੇ ਉਹਨਾਂ ਨੂੰ ਇੱਕ ਇੱਕ ਕਬੂਤਰ ਦਿੱਤਾ ਤੇ ਕਹਿਣ ਲੱਗੇ ਜਾਓ ਇਹਨਾਂ ਨੂੰ ਉੱਥੇ ਮਾਰ ਕੇ ਲਿਆਇਓ ਜਿੱਥੇ ਤੁਹਾਨੂੰ ਕੋਈ ਵੇਖੇ ਨਾ। ਕਹਿਣ ਲੱਗੇ ਸਤ ਬਚਨ, ਕਬੂਤਰ ਲੈ ਕੇ ਤੁਰ ਗਏ। ਸੰਗਤ ਜੀ ਤੁਰੇ ਜਾਂਦੇ ਨੇ, ਇੱਕ ਨੇ ਵਿਚਾਰਿਆ ਵੀ ਮੈਂ ਕਾਫੀ ਦੂਰ ਆ ਗਿਆ, ਇੱਥੇ ਹੁਣ ਮੇਰੇ ਲਾਗੇ ਬੰਨੇ ਕੋਈ ਵੀ ਨਹੀਂ, ਨਾ ਹੀ ਮੈਨੂੰ ਕੋਈ ਵੇਖਦਾ। ਉਹਨੇ ਕਬੂਤਰ ਦੀ ਧੌਣ ਮਰੋੜੀ ਤੇ ਵਾਪਸ ਆ ਗਿਆ। ਦੂਜਾ ਅੱਗੇ ਗਿਆ, ਉਹਨੇ ਕਾਨਿਆਂ ਦੇ ਬੂਝੇ ਦੇ ਓਹਲੇ ਬੈਠ ਕਰਕੇ ਜਦੋਂ ਵੇਖਿਆ ਤੇ ਮਹਾਤਮਾ ਦੀ ਵਿਚਾਰ ਮਨ ਵਿੱਚ ਲਿਆਂਦੀ ਵੀ ਮਹਾਤਮਾ ਨੇ ਕਿਹਾ ਸੀ ਵੀ ਇਹਨੂੰ ਉੱਥੇ ਮਾਰੀ ਜਿੱਥੇ ਤੈਨੂੰ ਵੇਖੇ ਕੋਈ ਨਾ। ਔਰ ਇੱਥੇ ਮੈਨੂੰ ਤੀਜਾ ਬੰਦਾ ਤੇ ਕੋਈ ਵੇਖਦਾ ਨਹੀਂ, ਪਰ ਇਹ ਕਬੂਤਰ ਮੈਨੂੰ ਵੇਖਦਾ ਹੈ, ਮੈਂ ਇਹਨੂੰ ਵੇਖਣ ਡਿਆ ਵਾਂ, ਚਲੋ ਇਹ ਵੀ ਕੋਈ ਗੱਲ ਨਹੀਂ। ਮਹਾਤਮਾ ਨੇ ਕਥਾ ਦੇ ਵਿੱਚ ਕਿਹਾ ਸੀ ਕਿ ਉਹ ਪਰਮਾਤਮਾ ਸਰਬ ਵਿਆਪਕ ਹੈ, ਸਾਰਿਆਂ ਥਾਵਾਂ ਤੇ ਵੇਖਦਾ ਹੈ, ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾ।
ਉਹ ਪਰਮਾਤਮਾ ਤੇ ਵੇਂਦਾ ਹੈ ਨਾ। ਇਸ ਕਰਕੇ ਜੇ ਮੈਂ ਇਹਨੂੰ ਮਾਰਾਂ ਤੇ ਮੈਂ ਪ੍ਰਭੂ ਦੇ ਦਰਬਾਰ ਵਿੱਚ ਮੁੱਕਰ ਨਹੀਂ ਸਕਦਾ। ਸੰਗਤ ਜੀ ਇਉਂ ਵਿਚਾਰ ਕੇ ਉਹ ਕਬੂਤਰ ਨੂੰ ਵਾਪਸ ਲੈ ਆਇਆ। ਜਦੋਂ ਮਹਾਤਮਾ ਨੇ ਪੁੱਛਿਆ ਭਈ ਕਿਵੇਂ ਹੈ, ਜਿਹੜਾ ਪਹਿਲਾਂ ਸੀ ਉਹ ਕਹਿਣ ਲੱਗਾ ਜੀ ਮੈਂ ਤਾਂ ਤੁਹਾਡਾ ਹੁਕਮ ਮੰਨ ਕੇ ਨਾ ਇਹਨੂੰ ਉੱਥੇ ਮਾਰਿਆ ਵਾ ਜਿੱਥੇ ਕੋਈ ਵੀ ਵੇਂਦਾ ਨਹੀਂ ਸੀ। ਦੂਜੇ ਨੂੰ ਪੁੱਛਿਆ, ਉਹਨੇ ਕਿਹਾ ਮਹਾਤਮਾ ਜੀ ਗੱਲ ਇਹ ਹੈ ਵੀ ਤੁਸੀਂ ਇੱਕ ਦਿਨ ਕਥਾ ਵਿੱਚ ਕਿਹਾ ਸੀ ਵੀ ਪਰਮਾਤਮਾ ਸਰਬ ਵਿਆਪਕ ਹੈ, ਸਾਰੀਆਂ ਥਾਵਾਂ ਤੇ ਸੁਣਦਾ ਵੀ ਹੈ, ਵੇਖਦਾ ਵੀ ਹੈ, ਅੱਟੇ ਪੈਰ ਬੰਦੇ ਦੇ ਨਾਲ ਹੈ, ਤੇ ਫਿਰ ਮੈਂ ਇਹਦਾ ਪਾਪ ਕਿਵੇਂ ਕਰਦਾ ਜੀ। ਮਹਾਤਮਾ ਨੇ ਉਹਨੂੰ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਸੰਗਤ ਜੀ, ਤੇ ਅੱਗੋਂ ਨੂੰ ਉਹਨੂੰ ਆਪਣੀ ਪ੍ਰਪਰਟੀ ਦਾ ਵਾਰਸ ਬਣਾ ਦਿੱਤਾ। ਜਿਹੜੀ ਉਹਦੇ ਕੋਲ ਜਯਾਦਾਸ ਸੀ ਉਹ ਉਸ ਆਪਣੇ ਸੇਵਕ ਦੇ ਨਾਮ ਲਗਾ ਦਿੱਤੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਗੁਰੂ ਦੇ ਉਪਦੇਸ਼ ਕਰਕੇ ਹਿਰਦੇ ਵਿੱਚ ਗਿਆਨ ਦਾ ਚਾਨਣ ਹੋਇਆ ਤੇ ਪਤਾ ਲੱਗਾ ਰਮਿਆ ਹੋਇਆ ਰਾਮ ਪ੍ਰਭੂ ਸਾਰੀਆਂ ਤਾਵਾਂ ਤੇ ਵਿਆਪਕ
ਰੱਬ ਰਵ ਰਹਿਆ ਸਭ ਥਾਈ ਮਨ ਵਸਾਈ।
ਹਜ਼ੂਰ ਕਹਿੰਦੇ ਨੇ ਇਹ ਭਾਈ ਪ੍ਰਭੂ ਸਾਰੀਆਂ ਥਾਵਾਂ ਤੇ ਵਿਆਪਕ ਹੈ, ਰਮਿਆ ਹੋਇਆ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਉਹਦਾ ਨਿਵਾਸ ਨਹੀਂ। ਜਲਾਂ ਵਿੱਚ ਵੀ ਹੈ, ਤਲਾਂ ਵਿੱਚ ਵੀ ਹੈ, ਅਗਨੀ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਬਨਸਪਤੀ ਵਿੱਚ ਵੀ ਹੈ, ਕੋਈ ਥਾਂ ਖਾਲੀ ਨਹੀਂ, ਸਾਰੀਆਂ ਥਾਵਾਂ ਤੇ ਉਹ ਪ੍ਰਭੂ ਰਮਿਆ ਹੋਇਆ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕੀ ਕਰਨਾ ਚਾਹੀਦਾ, ਮਨ ਵਸਾਈ, ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਆਪਣੇ ਹਿਰਦੇ ਦੇ ਅੰਦਰ ਟਿਕਾਉਣਾ ਕਰ।
ਪੂਰਬ ਲਿਖਿਆ ਪਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਪੂਰਬ ਸੋ ਪਰਮਾਤਮਾ ਨੇ ਪਹਿਲਾਂ ਲਿਖ ਪਾਇਆ ਹੈ ਨਾ ਭਾਈ, ਉਹ ਪਰਮਾਤਮਾ ਨੂੰ ਸਰਬ ਵਿਆਪਕ ਜਾਣ ਕੇ ਮਨ ਵਿੱਚ ਵਸਾ ਲੈਂਦੇ ਨੇ।
ਤੇਜ ਸੁਖਾਲੀ ਮੇਰੇ ਪ੍ਰਭ ਪਾਣੀ,
ਉਹਨਾਂ ਦੀ ਅੰਤਿਸ਼ ਕਰਨ ਰੂਪੀ ਛੇਜ ਜਿਹੜੀ ਹੈ ਨਾ ਜੀ ਇਹ ਸੁਖਾਲੀ ਸੁਖੈਣ ਹੈ, ਅਤੇ ਮੇਰੇ ਪ੍ਰਭੂ ਨੂੰ ਉਹਨਾਂ ਦੀ ਅੰਤਿਸ਼ ਕਰਨ ਰੂਪੀ ਸੇਜ ਪਾ ਗਈ।
ਸੱਚ ਸਿੰਗਾਰ ਬਣਾਇਆ,
ਉਹਨਾਂ ਨੇ ਸੱਚ ਦਾ ਸ਼ਿੰਗਾਰ ਬਣਾਇਆ, ਸੱਚ ਬੋਲਣਾ, ਸੱਚ ਦੇ ਧਾਰਨੀ ਹੋਣਾ। ਸੰਗਤ ਜੀ ਕਦੇ ਵੀ ਸੱਚ ਨੂੰ ਅੱਖ ਤੋਂ ਪਰੋਕੇ ਨਾ ਕਰਨਾ, ਇਹ ਉਹਨਾਂ ਨੇ ਸ਼ਿੰਗਾਰ ਬਣਾਇਆ।
ਕਾਮਨ ਨਿਰਮਲ ਹੋ ਮੈਂ ਮਲ ਖੋਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ ਗੁਰੂ ਉਪਦੇਸ਼ ਨਾਲ ਜੁੜ ਕੇ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਦੂਰ ਕਰਕੇ ਨਿਰਮਲ ਪਵਿੱਤਰ ਹੋ ਗਈ।
ਗੁਰਮਤ ਸੱਚ ਸਮਾਈ,
ਤੋਂ ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਇਹ ਸੱਚ ਵਿੱਚ ਪ੍ਰਭੂ ਵਿੱਚ ਅਭੇਦ ਹੋ ਗਈ।
ਨਾਨਕ ਆਪ ਮਿਲਾਈ ਕਰਤਾ,
ਹਜ਼ੂਰ ਕਹਿੰਦੇ ਨੇ ਕਰਤੇ ਨੇ ਆਪ ਭਾਈ ਇਹਨੂੰ ਆਪਣੇ ਨਾਲ ਮਿਲਾ ਲਿਆ। ਜਿਵੇਂ ਸੰਗਤ ਜੀ ਬੱਚਾ ਕਿਤੇ ਗੁੱਸਿਆ ਫਿਰਦਾ ਹੋਵੇ ਨਾ ਤੇ ਮਾਤਾ ਪਿਤਾ ਨੂੰ ਮਿਲ ਜਾਵੇ ਤੇ ਮਾਤਾ ਪਿਤਾ ਭੱਜ ਕੇ ਉਹਨੂੰ ਬਾਹ ਫੜ ਕੇ ਗੱਲ ਨਾਲ ਲਾ ਲੈਂਦਾ ਇਹ ਤੂੰ ਕਿਧਰ ਤੁਰਿਆ ਫਿਰਦਾ ਆ ਇੱਧਰ। ਇਸੇ ਤਰ੍ਹਾਂ ਹੀ ਹਜ਼ੂਰ ਕਹਿੰਦੇ ਨੇ ਉਹ ਪ੍ਰਭੂ ਪਰਮੇਸ਼ਰ ਜਦੋਂ ਤਰੁੱਟਦਾ ਹੈ ਨਾ ਤੇ ਆਪ ਇਸ ਜੀਵ ਇਸਤਰੀ ਨੂੰ ਆਪਣੇ ਗਲੇ ਨਾਲ ਲਾ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
ਨਾਮ ਨਵੈ ਨਿਦ ਪਾਈ,
ਸੰਗਤ ਜੀ ਫਿਰ ਇਹਨੂੰ ਪ੍ਰਾਪਤ ਕੀ ਹੋਇਆ? ਹਜ਼ੂਰ ਕਹਿੰਦੇ ਨੇ ਜੋ ਨੌ ਨਿਧੀਆਂ ਦਾ ਖਜ਼ਾਨਾ ਨਾਮ ਹੈ ਨਾ ਉਹ ਨਾਮ ਦੀ ਪ੍ਰਾਪਤੀ ਹੋਈ ਹੈ। ਨਾਮ ਕਰਕੇ ਨੌ ਨਿਧੀਆਂ ਪ੍ਰਾਪਤ ਹੁੰਦੀਆਂ ਨੇ। ਜਿਹੜੇ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ,
नौ प्रकार दे खजाने जेड़े ने उन्हां दे अटे पैर हाजरी विच रहिंदे ने। जिवें भट्टा ने सवैया दे अंदर धन गुरु अमरदास सच्चे पातशाह जी दे बारे जिक्र कीता है, रिधियां सिधियां निधियां हजूर दे दरबार विच खलोतियां रहिंदियां सन अते बेनतियां करदियां, महाराज कृपा करो सानू आग्या दिओ असी किसे ना किसे ते वरतीए अपना जलवा विखाईए, पर हजूर उन्हां नू आग्या नहीं सी दिंदे। संगत जी हजूर कहिंदे जदों वाहिगुरू कृपा करके अपने नाल मिला लैंदा फिर उन्हां नू नौ निधियां दा खजाना जो परमात्मा दा नाम है ना ये नाम दी प्राप्ति हुंदी है। ये सतगुरां ने चल रही लड़ीवार कथा दे विच साडे ते बख्शिश कीती है। हजूर ने इहदे पहले बंद विच जिक्र कीता सी, जुग चारे धन जे पवै बिन सतगुर सुहाग न होई राम। ये जीव इस्त्री भावें चौ युगां दे विच भटकदी फिरे जिन्ना चिर गुरु धारण नहीं करदी उन्ना चिर मिलाप नहीं। जदों गुरु धारण कीता गुरु ने कृपा कीती फिर करते ने आप इनू अपने नाल मिला लिया। ये पावन उपदेश सतगुरां ने बख्शिश कीता है। सतगुरां दा रोम रोम करके कोटान कोट शुक्र है धन्नवाद है सतगुरां दा, आप समुचियां सिख संगतां दा। सो बहुत बहुत धन्नवाद है जी, गुरु कृपा करे आपां हजूर दे पावन उपदेश नाल जुड़िए, उपदेश नूं अपने हिरदे विच वसाईए जी।
कामन निर्मल होमै मल खोई, गुरमत सच समाई, नानक आप बिलाई करता, नाम नव नित पाई। वाहेगुरु जी का खालसा, वाहेगुरु जी की फतेह।